ਤੁਹਾਡੇ ਸਾਰਿਆਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ। ਸੰਤ ਜਸਵੰਤ ਸਿੰਘ ਜੀ ਨੇ ਬੜੇ ਜ਼ੋਰ ਨਾਲ ਹੁਕਮ ਕੀਤਾ ਕਿ ਜ਼ਰੂਰੀ ਆਉਣਾ, ਪ੍ਰੋਗਰਾਮ ਨਹੀਂ ਸੀ, ਪਰ ਇਹ ਸੰਤ ਕਰਮ ਸਿੰਘ ਉਹਨਾਂ ਦੀ ਯਾਦ ਵਿੱਚ ਇਸ ਮੇਲੇ 'ਤੇ ਤੁਹਾਡੇ ਸਾਰਿਆਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ। ਤੁਸੀਂ ਨਿਸ਼ਾਨ ਸਿੰਘ ਤੋਂ ਹੁਣੇ ਹੀ ਸੰਤਾਂ ਦਾ ਜਸ ਸੁਣਿਆ, ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦਾ ਜਸ ਸੁਣਿਆ। ਅਸਲ ਵਿੱਚ ਜਦੋਂ ਆਪਾਂ ਗੁਰਬਾਣੀ ਪੜ੍ਹਦੇ ਹਾਂ, ਸਾਡਾ ਸਾਰਿਆਂ ਦਾ ਆਧਾਰ ਹੀ ਗੁਰਬਾਣੀ ਹੈ। ਗੁਰਬਾਣੀ ਵਿੱਚ ਸਾਧੂ, ਸਤਿਗੁਰੂ, ਪਰਮਾਤਮਾ ਦਾ ਕੋਈ ਫਰਕ ਨਹੀਂ ਰੱਖਿਆ। ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਹੁਕਮ ਕਰਦੇ ਨੇ, ਮੇਰਾ ਮਨ ਲੋਚੈ ਗੁਰਦਰਸ਼ਨ ਤਾਈ, ਬਿਲਬ ਕਰੈ ਚਾਤ੍ਰਿਕ ਕੀ ਨਿਆਈ, ਤ੍ਰਿਖਾ ਨਾ ਉਤਰੈ ਸਾਂਤ ਨਾ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਓ। ਇੱਥੇ ਸੰਤ ਸ਼ਬਦ ਸੱਚੇ ਪਾਤਸ਼ਾਹ ਨੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਵਾਸਤੇ ਵਰਤਿਆ, ਪਰ ਸੰਤ ਬਣਨਾ ਬੜਾ ਔਖਾ ਹੈ। ਹੁਕਮ ਕਰਦੇ ਨੇ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇਈ ਨਾਨਕਾ ਪੂਰਨ ਸੇਈ ਸੰਤ। ਜਿਨ੍ਹਾਂ ਨੂੰ ਪ੍ਰਭੂ ਜਾਂ ਨਾਮ, ਬਹੁਤ ਥਾਂ ਗੁਰਬਾਣੀ ਵਿੱਚ ਨਾਮ ਤੋਂ ਭਾਵ ਪਰਮਾਤਮਾ ਵਾਸਤੇ ਆਉਂਦਾ ਹੈ, ਜਿਨ੍ਹਾਂ ਨੂੰ ਪਰਮਾਤਮਾ ਸਾਸ ਗਰਾਸ ਨਹੀਂ ਵਿਸਰਦਾ, ਉਹ ਹੀ ਪੂਰਨ ਸੰਤ ਨੇ, ਉਹ ਹੀ ਸਤਿਗੁਰੂ ਨੇ, ਉਹ ਪਰਮਾਤਮਾ ਦਾ ਰੂਪ ਬਣ ਜਾਂਦੇ ਨੇ। ਦਸਵੇਂ ਪਾਤਸ਼ਾਹ ਹੁਕਮ ਕਰਦੇ ਨੇ, ਹਰ ਜਨ ਦੋ ਏਕ ਹੈ, ਬਿਬ ਵਿਚਾਰ ਕਛ ਨਾ ਹੈ, ਜਲ ਤੇ ਉਪਜ ਤਰੰਗ ਜਿਉਂ, ਜਲ ਹੀ ਬਿਖੈ ਸਮਾਏ। ਸੰਤਾਂ ਕਰਮ ਸਿੰਘ ਹੋਣਾ ਦੇ ਬਹੁਤ ਸਾਰੇ ਬਚਨ ਤੁਸੀਂ ਅਤੇ ਮੈਂ ਵੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦੇ ਉਪਦੇਸ਼ ਵਿੱਚੋਂ ਸੁਣੇ ਨੇ। ਇੱਕ ਸਾਧੂ ਸੰਤ ਉਹ ਹੀ ਬਣਦਾ ਜਿਹਦੀਆਂ ਮੰਗਾਂ ਮੁੱਕ ਜਾਂਦੀਆਂ ਨੇ, ਜਿਹਦੀਆਂ ਇੱਛਾਵਾਂ ਮੁੱਕ ਜਾਂਦੀਆਂ ਨੇ। ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਸੰਤਾਂ ਵਾਸਤੇ ਹੁਕਮ ਕਰਦੇ ਨੇ ਕਿ ਸੰਤਾਂ ਨੇ ਕੋਈ ਧਨ ਨਹੀਂ ਮੰਗਿਆ, ਕੋਈ ਦੌਲਤ ਨਹੀਂ ਮੰਗੀ। ਸੰਤਾਂ ਨੇ ਕੀ ਮੰਗਿਆ? ਸੰਤਾਂ ਨੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਕੋਲ ਇੱਕ ਹੀ ਅਰਜ਼ ਕੀਤੀ ਕਿ ਮੈਨੂੰ ਉਹ ਚੀਜ਼ ਦਿਓ ਜਿਹਦੇ ਨਾਲ ਮੈਂ ਸਦਾ ਖੁਸ਼ ਰਹਾਂ, ਮੈਨੂੰ ਕਦੀ ਦੁੱਖ ਹੋਵੇ ਹੀ ਨਾ। ਉਹਨਾਂ ਨੂੰ ਸਦਾ ਹੀ ਖੁਸ਼ੀ ਰਹੀ। ਉਹਨਾਂ ਨੇ ਕਦੀ ਇਹ ਮੰਗ ਕੇ ਨਹੀਂ ਸੀ ਲਿਆ ਕਿ ਮੈਨੂੰ ਇਹ ਵਰ ਦੇ ਦਿਓ, ਮੈਂ ਜਿਹਨੂੰ ਬਚਨ ਕਰਾਂ ਉਹਨੂੰ ਪੁੱਤਰ ਹੋ ਜਾਣ। ਇਹ ਚੀਜ਼ਾਂ ਸਾਧੂ ਸੰਤਾਂ ਵਾਸਤੇ ਬੜੀਆਂ ਛੋਟੀਆਂ ਨੇ, ਇਹ ਕਰਾਮਾਤਾਂ ਬੜੀ ਛੋਟੀ ਚੀਜ਼ ਰਹਿ ਜਾਂਦੀ ਹੈ। ਉਹਨਾਂ ਨੇ ਇਹੋ ਹੀ ਮੰਗਿਆ ਕਿ ਮੈਂ ਸਦਾ ਖੁਸ਼ ਰਹਾਂ, ਅਤੇ ਉਹ ਸਦਾ ਹੀ ਖੁਸ਼ ਰਹੇ। ਉਹਨਾਂ ਵਿੱਚ ਕਦੀ ਹੰਕਾਰ ਦੀ ਅਵਸਥਾ ਆਈ ਨਹੀਂ। ਫਿਰ ਸੱਚੇ ਪਾਤਸ਼ਾਹ ਉਹਨਾਂ ਦੇ ਬਚਨ ਕਰਦੇ ਨੇ ਕਿ ਸੰਤ ਜਦੋਂ ਜਾਂਦੇ ਸੀ ਨਾਲ 40-50 ਸਰੀਰ ਹੁੰਦੇ ਸੀ, ਉਹ 40-50 ਸਰੀਰਾਂ ਦਾ ਇਸ ਤਰ੍ਹਾਂ ਹੁੰਦਾ ਸੀ ਕਿ ਜੇ ਕਣਕ ਨੂੰ ਵਾਢੀ ਪਈ ਹੈ ਤਾਂ ਨਾਲ ਜਾ ਕੇ ਵਾਢੀ ਕਰਨ ਲੱਗ ਜਾਣਾ, ਜੇ ਘਰ ਵਿੱਚ ਕੋਈ ਕੰਮ ਹੋਣ ਡਿਆ ਤਾਂ ਨਾਲ ਘਰ ਜਾ ਕੇ ਕੰਮ ਕਰਨ ਲੱਗ ਜਾਣਾ, ਕਿਤੇ ਬਾਹਰ ਗਏ ਰਾਤ ਕੰਮ ਕਰਦੇ ਰਹੇ, ਕੰਮ ਕਰਦਿਆਂ ਕਰਦਿਆਂ ਜਦੋਂ ਵਾਪਸ ਆਏ ਘਰਦਿਆਂ ਨੂੰ ਬਿਸਤਰੇ ਦੇਣੇ ਭੁੱਲ ਗਏ। ਸੰਤ ਉਸ ਤਰ੍ਹਾਂ ਹੀ ਲੰਮੇ ਪਏ ਰਹੇ, ਲੰਮੇ ਪੈ ਕੇ ਸਵੇਰੇ ਜਦੋਂ ਉੱਠੇ ਤਾਂ ਘਰ ਵਾਲਿਆਂ ਨੂੰ ਸਾਧ ਸੰਗਤ ਕੀਤੀ ਸੀ, ਬੜਾ ਪਛਤਾਵਾ ਹੋਇਆ ਇਸ ਗੱਲ ਦਾ ਕਿ ਅਸੀਂ ਸੰਤਾਂ ਨੂੰ ਰਾਤ ਬਿਸਤਰੇ ਨਹੀਂ ਦੇ ਸਕੇ, ਠੰਡ ਲੱਗਦੀ ਰਹੀ ਹੋਣੀ ਹੈ। ਸੰਤਾਂ ਕੋਲ ਆਏ, ਆ ਕੇ ਮਾਫ਼ੀ ਮੰਗੀ, ਸੰਤ ਜੀ ਬੜੀ ਵੱਡੀ ਗਲਤੀ ਹੋ ਗਈ ਹੈ, ਰਾਤ ਬਿਸਤਰੇ ਨਹੀਂ ਦਿੱਤੇ। ਉਹ ਸਾਧਾ ਤੂੰ ਇਹ ਕੀ ਗੱਲ ਕਰਦਾ, ਜਿੰਨਾ ਰਾਤ ਨਾਮ ਫੁਰਿਆ ਇਹਨਾਂ 'ਤੇ ਕਦੀ ਫੁਰਿਆ ਹੀ ਨਹੀਂ, ਤੂੰ ਇਹ ਗੱਲ ਨਾ ਕਰ। ਸੋ ਅਵਸਥਾ ਇੱਥੇ ਸੀ ਕਿ ਕਿਸੇ 'ਤੇ ਇਹ ਮਨ 'ਚ ਆਇਆ ਹੀ ਨਹੀਂ ਕਿ ਮੈਨੂੰ ਇਹਨਾਂ ਬਿਸਤਰੇ ਨਹੀਂ ਦਿੱਤੇ। ਫਿਰ ਸੱਚੇ ਪਾਤਸ਼ਾਹ ਦੇ ਉਪਦੇਸ਼ 'ਚੋਂ ਹੀ ਇਹ ਬਚਨ ਸੁਣਿਆ ਕਿ ਕਿਸੇ ਦੇ ਘਰ ਗਏ, ਉਹਨਾਂ ਨੇ ਘਰ ਖੀਰ ਬਣਾਈ, ਖੀਰ ਵਿੱਚ ਖੰਡ ਦੀ ਥਾਂ ਲੂਣ ਪਾ ਦਿੱਤਾ, ਸਾਰਾ ਹੀ ਜਥਾ ਉਸ ਤਰ੍ਹਾਂ ਹੀ ਛੱਕ ਕੇ ਆ ਗਿਆ। ਜਦੋਂ ਬਾਅਦ ਵਿੱਚ ਘਰ ਵਾਲੇ ਛਕਣ ਲੱਗੇ, ਉਹਨਾਂ ਨੂੰ ਬੜਾ ਪਸ਼ਚਾਤਾਪ ਹੋਇਆ, ਮਗਰ ਗਏ ਮਾਫ਼ੀ ਮੰਗਣ ਗਏ। ਉਹਨਾਂ ਸੰਤਾਂ ਨੇ ਆਖਿਆ ਨਹੀਂ, ਸਾਡੇ ਅੰਦਰ ਕੋਈ ਗੱਲ ਨਹੀਂ, ਤੂੰ ਸ਼ਰਧਾ ਨਾਲ ਕੀਤਾ, ਇਹ ਤੇਰਾ ਪਿਆਰ ਹੈ। ਸੋ ਸਾਧੂ ਸੰਤ ਇਹਨਾਂ ਦੁਨੀਆਂ ਦੇ ਰਸਾਂ ਤੋਂ ਉੱਤੇ ਉੱਠ ਜਾਂਦਾ, ਤਾਂ ਹੀ ਸਾਧੂ ਬਣਿਆ ਜਾਂਦਾ। ਇਹ ਬੜਾ ਸੌਖਾ ਹੈ, ਬੜਿਆਂ ਦਾ ਜੀ ਵੀ ਕਰਦਾ ਹੋਏਗਾ ਕਿ ਮੈਂ ਮੱਥਾ ਟਿਕਾਵਾਂ, ਲੋਕ ਮੇਰੇ ਮਗਰ ਲੱਗਣ, ਮੈਂ ਜਿਹੜਾ ਬਚਨ ਕਰਾਂ ਉਹ ਪੂਰਾ ਹੋਵੇ। ਪਰ ਉਹ ਸੰਤ ਬਣਨਾ ਬੜਾ ਔਖਾ, ਉਹ ਅਵਸਥਾ ਆਉਣੀ ਬੜੀ ਔਖੀ ਹੈ ਜਦੋਂ ਲੋਭ ਮੋਹ ਹੰਕਾਰ ਕਾਮ ਕ੍ਰੋਧ ਤੋਂ ਉੱਪਰ ਹੋ ਜਾਂਦਾ। ਨੌਵੇਂ ਪਾਤਸ਼ਾਹ ਹੁਕਮ ਕਰਦੇ ਨੇ ਸੁੱਖ ਦੁੱਖ ਜੇ ਪਰਸੈ ਨਹੀਂ, ਲੋਭ ਮੋਹ ਅਭਿਮਾਨ ਕਹੋ ਨਾਨਕ ਸੁਣ ਰੇ ਮਨਾ ਸੋ ਮੂਰਤ ਭਗਵਾਨ। ਜਿਹੜਾ ਇਹਨਾਂ ਚੀਜ਼ਾਂ ਦੇ ਉੱਤੇ ਹੋ ਜਾਂਦਾ, ਇਹੋ ਜਿਹੇ ਸਾਧੂ ਸਨ ਸੰਤ ਕਰਮ ਸਿੰਘ ਹੋਣੀ, ਜਿਹੜੇ ਸਤਿਗੁਰੂ ਦਾ ਰੂਪ ਪਰਮਾਤਮਾ ਦਾ ਰੂਪ ਆਪ ਹੋ ਜਾਂਦੇ ਨੇ, ਉਹ ਬ੍ਰਹਮ ਗਿਆਨੀ ਸਾਧੂ ਨੇ, ਉਹਨਾਂ ਦਾ ਅਤੇ ਹਰੀ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ। ਮੈਂ ਜ਼ਿਆਦਾ ਗੱਲ ਨਾ ਕਰਦਾ ਹੋਇਆ, ਜਾਣਾ ਵੀ ਹੈ ਅਤੇ ਕੁਛ ਚਿਰ ਜੀ ਕਰਦਾ ਕਿ ਸੰਤ ਜੀ ਆਏ ਨੇ ਆਪਣੇ ਬਦਨੀ ਵਾਲੇ, ਇਹਨਾਂ ਨੂੰ ਸੁਣੀਏ, ਇਹਨਾਂ ਦੇ ਬਚਨ ਕੁਛ ਜੇ ਸੁਣੀਏ। ਮੈਂ ਇੰਨੀ ਗੱਲ ਕਰਕੇ ਤੁਹਾਡੇ ਸਾਰਿਆਂ ਤੋਂ ਆਗਿਆ ਲੈਂਦਾ, ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ। ਸਤਿ ਸ਼੍ਰੀ ਅਕਾਲ।